ਤੂੰ ਭਗਤੀ ਕਰਨ ਦਾ ਖਾਸ ਵੇਲਾ ਹੈਗਾ। ਦੇਖੋ ਕਿਹਦਾ ਸਾਡਾ ਮੋਡੀਫਾਈਡ ਐਂਡ ਮਾਡਰਨ ਮਤਲਬ, ਉਹ ਕਹਿੰਦਾ ਜਿਸ ਵੇਲੇ ਮਰਜ਼ੀ ਕਰ। ਜੇ ਵੇਲਾ ਵਕਤ ਵਿਚਾਰੀਏ ਕਿਸ ਵੇਲੇ ਭਗਤੇ ਹੋਏ, ਕਹਿੰਦਾ ਵੇਲਾ ਵਕਤ ਨਾ ਵਿਚਾਰ, ਜਦੋਂ ਤੈਨੂੰ ਜੀ ਕਰਦਾ ਬਿਸ਼ੱਕ ਨਾਮ ਜਪ, ਪਰ ਬੋਡੀ ਤੇ ਸਟਰੇਨ ਨਾ ਪੈਣ ਦੇ, ਬੋਡੀ ਤੇ ਸਟ੍ਰੈਸ ਨਾ ਪਏ, ਆਪਣੀ ਸਿਹਤ ਨਾ ਖਰਾਬ ਕਰੀ, ਹੱਥ ਨਾ ਕਰੀ। ਸਾਡੀ ਭਗਤੀ ਦੇ ਵਿੱਚ ਹੱਥ ਮਨਾ ਹੈ। ਹੱਥ ਕੀ ਹੈ? ਵੀ ਸਰੀਰ ਮੰਨੇ ਨਾ ਮੰਨੇ, ਨਹੀਂ ਜੀ ਹੁਕਮ ਹੈ ਸਵੇਰੇ ਉੱਠ ਕੇ ਨਹਾਉਣਾ, ਸੋ ਹੁਕਮ ਹੈ ਮੈਂ ਪੰਜ ਬਾਣੀਆਂ ਜ਼ਰੂਰ ਪੜ੍ਹਨੀ ਆ ਜਾਂ ਸਾਰਾ, ਉਹ ਹੀ ਹੱਥ ਹੈ। ਇਹ ਪ੍ਰੇਮਾ ਭਗਤੀ ਹੈ। ਹੱਥ ਔਰ ਪ੍ਰੇਮਾ ਭਗਤੀ ਚ ਫਰਕ ਹੈ। ਉਹ ਕਿਸ ਤਰ੍ਹਾਂ ਹੈ? ਹੱਥ ਨਹੀਂ ਕਰਨਾ, ਅਸੀਂ ਕੁੱਤੇ ਵਾਂਗੂ ਢੀਠ ਹੋਣਾ ਹੈ। ਕੁੱਤਾ ਕੀ ਹੈ? ਸਾਰੀ ਬਾਣੀ ਚ ਉਹਦੀ ਮਿਸਾਲ ਆਉਂਦੀ ਹੈ ਵੀ ਬਾਬਾ ਡਾਂਗ ਲੈ ਕੇ ਮੰਜੀ ਤੇ ਬੈਠ ਕੇ ਰੋਟੀ ਖਾਂਦਾ ਹੈ ਘਰ ਦਾ। ਜਿਹੜਾ ਘਰ ਦਾ ਕੁੱਤਾ ਹੁੰਦਾ ਨਾ, ਉਹ ਕੁਛ ਹਿਲਾ ਕੇ ਤੇ ਲਾਗੇ ਬੈਠਾ ਹੁੰਦਾ ਤੇ ਦੇਖਦਾ ਰਹਿੰਦਾ ਵੀ ਖਰੇ ਇੱਕ ਬੁਰਕੀ ਮੈਨੂੰ ਵੀ ਪੈ ਜਾ। ਉਹ ਪੂਛ ਲਾਉਂਦਾ ਰਹਿੰਦਾ। ਬਾਬਾ ਫੇਰ ਕਦੀ ਡਾਂਗ ਖੜਕਾ ਦਿੰਦਾ, ਉਹ ਪਰੇ ਨੀ ਜਾਂਦਾ, ਉਹ ਫੇਰ ਬੈਠ ਕੇ ਤੇ ਪੂਛ ਲਾਉਂਦਾ ਰਹਿੰਦਾ। ਉਹਦਾ ਬਾਬੇ ਦਾ ਜੀ ਕਰਦਾ ਤੇ ਉਹ ਬੁਰਕੀ ਪਾ ਦਿੰਦਾ। ਅੱਛਾ, ਜੇ ਨਾ ਵੀ ਪਾਵੇ ਤਾਂ ਵੀ ਬਾਬਾ ਜਦੋਂ ਖਾ ਪੀ ਕੇ ਐਂਡ ਕਾਰ ਮਾਰ ਕੇ ਉੱਠਦਾ ਤੁਰਦਾ ਹੈ ਡਾਂਗ ਲੈ ਕੇ, ਕੁੱਤਾ ਫੇਰ ਪਿੱਛੇ ਪਿੱਛੇ ਤੁਰ ਪੈਂਦਾ। ਏਦਾਂ ਢੀਠ ਪਾਵੋ ਦਾਨ, ਢੀਠ ਹੋਏ ਮੰਗ। ਅਸੀਂ ਢੀਠ ਹੋਣਾ ਨਹੀਂ ਛੱਡਣਾ। ਸਾਡਾ ਪਿਤਾ ਹੈ, ਰੱਬ ਹੈ, ਅਸੀਂ ਉਹਦੇ ਲੜ ਲੱਗੇ ਹਾਂ, ਉਹਦਾ ਨਾਮ ਜਪਦੇ ਹਾਂ, ਸਾਡਾ ਫਰਜ਼ ਹੈ ਉਹਦੇ ਕੋਲ ਹਰ ਇੱਕ ਚੀਜ਼ ਮੰਗਣੀ। ਢੀਠ ਹੋਏ ਮੰਗ, ਪਰ ਹੱਠ ਮਨਾ ਹੈ। ਦਸ਼ਮ ਪਾਤਸ਼ਾਹ ਦੀ ਐਡੀ ਉੱਚੀ ਬਾਣੀ ਹੈ ਵੀ ਸਾਰੀ ਬਾਣੀ ਦੇ ਵਿੱਚ ਪੰਜ ਮਨਾ ਕੀਤੇ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਐਸਾ ਦਸ਼ਮ ਪਾਤਸ਼ਾਹ ਉੱਠਿਆ, ਉਹਨੇ ਵਿੱਚ ਹੱਠ ਪਾਤਾ। ਕਿੱਦਾਂ? ਰੇਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ ਰਹਾਓ, ਜਤ ਕੀ ਜਟਾ ਜੋਗ ਕੇ ਮਜਨ ਨੇਮ ਕੇ ਨਸ਼ਨ ਬਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਭਪੂਤ ਲਗਾਓ, ਅਲਪ ਹੋਰ ਸੁਲਭ ਸੀ ਨਿੰਦਰਾ, ਦਇਆ ਛਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭਾਵੋ, ਹਵੈਭੋ ਤ੍ਰੈ ਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨਾ ਮਨ ਸੋ ਲਾਵੈ, ਤਬ ਹੀ ਆਤਮ ਤੱਤ ਕੋ ਦਰਸੈ ਪਰਮ ਪੁਰਖ ਕੈ ਪਾ। ਕਾਮ ਕ੍ਰੋਧ ਵਿੱਚ ਹੱਠ ਵਾਰਤਾ, ਇਹਨਾਂ ਸਿੱਖਾਂ ਨਾ ਅਰਦਾਸ ਚ ਹੱਠ ਪਾਤਾ। ਅਸੀਂ ਇਹਨਾਂ ਨੂੰ ਟੋਕ ਰਹੇ ਹਾਂ ਬਾਰ ਬਾਰ, ਅਰਦਾਸ ਠੀਕ ਕਰੋ ਆਪਣੀ, ਗੁਰੂਆਂ ਦੇ ਅਗੇਂਸਟ ਅਰਦਾਸ ਕਰ ਰਹੇ ਹੋ, ਹੱਠ ਕਹਿਣ। ਜਿਹਨਾਂ ਜਪੀਆਂ ਤਪੀਆਂ ਹੱਠੀਆਂ ਨੇ, ਨਾਮ ਜਪਿਆ ਵੰਡ ਛਕਿਆ, ਉਹ ਹੱਠ। ਤੁਸੀਂ ਕਦੀ ਬਾਣੀ ਦੇਖਦੇ ਲਓ ਵੀ ਹੱਠ ਤੇ ਮਨਾ ਹੈ। ਢੀਠ ਪਾ ਦਿਓ ਤੁਸੀਂ ਵੀ ਸ਼ੱਕ, ਬਾਣੀ ਦਾ ਲਫ਼ਜ਼ ਹੈ ਢੀਠ ਹੈ। ਅਸੀਂ ਸਭ ਕੋਈ ਢੀਠ ਹੋਏ ਮੰਗੋ, ਨਾ ਕਿ ਹੱਠ ਕਰਕੇ ਬਹਿ ਜਾਣਾ ਵੀ ਰੋਜ਼ ਹੀ ਅਲਾਰਮ ਲਾ ਕੇ 2 ਵਜੇ ਮੈਂ ਕੇਸੀ ਇਸ਼ਨਾਨ ਕਰਕੇ ਬਸ ਮੈਂ ਰੱਬ ਨੂੰ ਪਾ ਲੈਣਾ ਹੁਣ। ਇਹ ਭਗਤੀ ਮਾਰਗ ਨਹੀਂ ਹੈ ਸਾਡਾ। ਸਾਡਾ ਸਹਿਜ ਭਾਏ ਜਸ ਲਿਓ। ਗੁਰੂ ਨਾਨਕ ਕਹਿੰਦਾ ਜਿਹੜਾ ਕੰਮ ਸਟਾਰਟ ਕਰਨਾ ਹੌਲੀ ਹੌਲੀ ਕਰੋ। ਸਹਿਜ ਹੈ, ਸੂਰਜ ਚੜ੍ਹਦਾ ਹੈ ਹੌਲੀ ਹੌਲੀ ਚੜ੍ਹਦਾ ਹੈ, ਜੱਕ ਲਗਤ ਨਹੀਂ ਦੁਪਹਿਰ ਹੋ ਜਾਂਦੀ। ਮੌਸਮ ਕੋਈ ਬਦਲਦਾ ਹੈ ਹੌਲੀ ਹੌਲੀ ਬਦਲਦਾ ਹੈ, ਕੋਈ ਫਲ ਪੱਕਦਾ ਹੈ। ਬਾਬਾ ਨਾਨਕ ਆਪਣੀ 12ਵਾਂ ਤੁਖਾਰੀ ਚ ਲਿਖਦਾ, ਸਹਿਜ ਪੱਕੇ ਸੋ ਮਿੱਠਾ ਹੋਏ। ਹੌਲੀ ਹੌਲੀ ਸਿੱਖ ਨੂੰ ਲੱਗ ਕੇ ਉਹਦੀ ਓਟ ਲੈ ਕੇ ਪ੍ਰੇਮਾ ਭਗਤੀ ਨਾਲ ਉਹਨਾਂ ਦੇ ਨਾਮ ਜਪੇ ਵੀ ਸਰੀਰ ਦੇ ਉੱਤੇ ਸਰੀਰ ਤੇ ਸਟ੍ਰੈਸ ਨਾ ਪਏ। ਜੇ ਸਵੇਰੇ ਉੱਠ ਪਿਆ 2 ਵਜੇ ਤੇ ਉੱਥੇ ਜਾ ਕੇ ਦਫ਼ਤਰ ਊਂਘਦਾ ਰਿਹਾ ਔਰ ਅਖਬਾਰ ਲੱਤਾਂ ਰੱਖ ਕੇ ਮੇਜ਼ ਤੇ ਅਖਬਾਰ ਪੜ੍ਹਦਾ ਰਿਹਾ ਔਰ ਸਾਰਾ ਆਪਣਾ ਧਰਮ ਉਹ ਨਾ ਨਿਭਾਇਆ। ਬਾਬਾ ਨਾਨਕ ਕਹਿੰਦਾ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਭਾਏ। ਜਿਹੜਾ ਸਰਵੈਂਟ ਆਪਣੇ ਆਫਿਸ ਚ ਜਾ ਕੇ ਆਪਣਾ ਧਰਮ ਪੂਰਾ ਨਹੀਂ ਕਰਦਾ ਉਹਨੂੰ ਨਾਮ ਜਪਣ ਦਾ ਕੋਈ ਹੱਕ ਨਹੀਂ, ਆਪਦੀ ਦਰਗਾਹ ਚ ਪੇਸ਼ੀ ਪਏਗੀ। ਬਾਣੀ ਕਹਿੰਦੀ ਹੈ, ਬਾਬਾ ਕਹਿੰਦਾ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਪਾਏ, ਹੁਰਮਤ ਇਸ ਨੂੰ ਅਗਲੀ। ਉਹਦੀ ਤਨਖਾਹ ਵੀ ਵੱਧ ਜੂਗੀ, ਕੰਮ ਕਰਕੇ ਦੇਖ ਲਓ। ਹੁਰਮਤ ਇਸ ਨੂੰ ਅਗਲੀ, ਉਹ ਵਜੋ ਵੀ ਦੂਣਾ ਖਾਏ, ਉਹਨੂੰ ਚੈੱਕ ਵੀ ਕਈ ਵਾਰੀ ਦੁੱਗਣਾ ਮਿਲ ਜਾਂਦਾ ਇੰਕਰੀਮੈਂਟ ਦਾ, ਕਈ ਉਹ ਆਪ ਹੈਰਾਨ ਹੋ ਜਾਂਦਾ, ਯਾਰਾ ਬੜਾ ਬੜਾ ਅਲਾਉਂਸ ਮਿਲਿਆ ਯਾਰ ਕੀ। ਬਾਬਾ ਕਹਿ ਰਿਹਾ ਚਾਕਰ ਲੱਗੇ ਚਾਕਰੀ, ਜੇ ਤੁਸੀਂ ਕਿਸੇ ਦੀ ਨੌਕਰੀ ਕਰਦੇ ਹੋ ਤੇ ਸਾਡੇ ਬਾਪੂ ਜੀ ਕਹਿੰਦੇ ਹੁੰਦੇ ਸੀ ਆਫਿਸਰ ਮਸਟ ਬੀ ਪਲੀਜ਼ਡ। ਚਿਮਚਾਗਿਰੀ ਔਰ ਪਲੀਜ਼ ਕਰਨ ਚ ਫਰਕ ਹੈ। ਕਈ ਚਿਮਚਾਗਿਰੀ ਕਰਦੇ ਹੈ, ਸਾਡੇ ਬਾਪੂ ਜੀ ਨਹੀਂ ਸੀ ਮੰਨਦੇ, ਕਹਿੰਦੇ ਚਿਮਚੇ ਨਾ ਬਣੋ ਉਹਨਾਂ ਦੇ, ਉਹਨਾਂ ਦੀ ਇੱਜ਼ਤ ਉਹਨਾਂ ਦੀ ਕੁਰਸੀ ਦੀ ਇੱਜ਼ਤ ਹੁੰਦੀ ਹੈ, ਤੁਸੀਂ ਉਹਦੀ ਚੇਅਰ ਦੀ ਇੱਜ਼ਤ ਕਰਨੀ ਹੈ। ਆਫਿਸਰ ਮਸਟ ਬੀ ਪਲੀਜ਼ਡ, ਆਫਿਸਰ ਇੱਕ ਡਿਸਿਪਲਿਨ ਹੈ ਵੀ ਆਫਿਸਰ ਜਿਹੜਾ ਹੈ ਖੁਸ਼ ਹੋਣਾ ਚਾਹੀਦਾ, ਕਿਉਂਕਿ ਬਾਣੀ ਦਾ ਸੁਗਲਾ ਪੌੜੀ ਪੜ੍ਹਦੇ ਹੁੰਦੇ ਸੀ ਬਾਪ ਜੀ, ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ, ਹੁਰਮਤ ਇਸ ਨੂੰ ਅਗਲੀ ਉਹ ਵਜੋ ਵੀ ਦੂਣਾ ਖਾਏ, ਉਹਦਾ ਤਨਖਾਹ ਵੀ ਵੱਧ ਜਾਂਦੀ ਹੈ, ਚੈੱਕ ਵੀ ਦੁੱਗਣਾ ਮਿਲਦਾ, ਖਸਮੇ ਕਰੇ ਬਰਾਬਰੀ ਜੀ, ਖਸਮ ਦੀ ਬਰਾਬਰੀ ਕਰ ਲੈ, ਉਹ ਫਿਰ ਉਹ ਛੱਡਦਾ ਅਗਲਾ ਅਫਸਰ, ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਉਹ ਅਗਲੀ ਤੇ ਵਜੋ ਗੁਆਏ ਅਗਲਾ, ਮੋਹੇ ਮੋਹ ਪਾਣਾ ਖਾਏ, ਮੂੰਹ ਤੇ ਜੁੱਤੀਆਂ ਪੈਂਦੀਆਂ, ਔਰ ਜਿਹੜਾ ਖਸਮ ਦੀ ਬਰਾਬਰੀ ਕਰੇ, ਇਹ ਹੈ ਰੱਬ ਦੀ ਬਰਾਬਰੀ। ਜਿਹੜੇ ਸਾਧ ਸੰਤ ਮੁੰਡੇ ਦੇਣ ਲੱਗ ਪੈਂਦੇ ਨਾ ਜਨਾਨੀਆਂ ਨੂੰ, ਜਾਂ ਸਾਰੇ ਔਰ ਵੇਦੀ ਸੀਧੀ ਦਿਖਾਲ ਕੇ ਸਾਰਾ ਸੰਤਾਂ ਕੋਲੋਂ ਚੀਜ਼ ਲੈ, ਇਹ ਰੱਬ ਦੀ ਬਰਾਬਰੀ ਕਰਨ। ਇਸ ਲਈ ਪੌੜੀ ਲਿਖੀ ਹੈ ਵੀ ਰੱਬ ਦੀ ਬਰਾਬਰੀ ਕਰੋ, ਉਹ ਦਾਤਾ ਹੈ ਉਹਨੂੰ ਦੇਣ ਦਿਓ, ਭਾਣੇ ਚ ਰਹੋ, ਔਰ ਜਿਹੜਾ ਤੁਸੀਂ ਰਿਧੀ ਸਿੱਧੀ ਦਿਖਾਲਦੇ ਹੋ, ਇਹ ਰਿਧ ਸਿੱਧ ਅਵਰਾ ਸਾਧ, ਇਹ ਹੋਰ ਸਵਾਦ ਹੈ ਕਿ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਡਏ ਹੋ, ਉਹਨੂੰ ਸਭ ਕੁਛ ਪਤਾ ਹੈ, ਉਹ ਸਭ ਉਹਦੇ ਡਰ ਤੋਂ ਮੰਗੋ, ਔਰ ਰਿਧੀ ਸਿੱਧੀ ਨਾਲ ਦਿਖਾਲੋ ਸਾਰੀ ਸਿੱਖੀ ਚ, ਇਹ ਜਿਹੜੀਆਂ ਤਾਕਤਾਂ ਦਿਖਾ ਲੈਣੀਆਂ, ਇਹ ਬਹੁਤ ਮਨਾ ਹੈ, ਇਹਦਾ ਬੜਾ ਨੁਕਸਾਨ ਹੈ, ਇਹ ਅਸੀਂ ਕਿਤੇ ਫੇਰ ਚੈਪਟਰ ਖੋਲਾਂਗੇ, ਪਰ ਅੱਜ ਅਸੀਂ ਇੱਥੇ ਫੌੜੀ ਤੇ ਆਉਂਦੇ ਹਾਂ। ਚਾਕਰ ਅੱਗੇ ਚਾਕਰੀ ਜੇ ਚੱਲੇ ਖਸਮੇ ਭਾਏ, ਹੋਰ ਇਸ ਨੂੰ ਅਗਲੀ ਵਜੋ ਵੀ ਦੂਣਾ ਖਾਏ, ਖਸਮੇ ਕਰੇ ਬਰਾਬਰੀ, ਫਿਰ ਗੈਰਤੇ ਅੰਦਰ ਪਾਏ। ਇਸ ਕਰਕੇ ਜਿਹੜਾ ਚਾਕਰ ਹੈ ਉਹਨੂੰ ਹਮੇਸ਼ਾ ਹੀ ਮਾਲਕ ਨੂੰ ਖੁਸ਼ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ। ਇਸ ਕਰਕੇ ਜਿੱਦਾਂ ਚਾਕਰ ਕਹਿੰਦਾ ਹੈ, ਜਿੱਦਾਂ ਮਾਲਕ ਕਹਿੰਦਾ, ਉੱਦਾਂ ਚੱਲਣਾ ਚਾਹੀਦਾ। ਹੁਣ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਵਾਹਿਗੁਰੂ ਜਪ ਰਹੇ ਹਾਂ, ਕਈਆਂ ਦਾ ਵਿਸ਼ਵਾਸ ਨਹੀਂ ਹੈ, ਪਹਿਲਾਂ ਨਹੀਂ ਹੁੰਦਾ, ਪਹਿਲਾਂ ਅਸੀਂ ਵੀ ਕਮਿਊਨਿਸਟ ਮਾਇੰਡਡ ਰਹੇ ਹਾਂ, ਕੋਈ ਐਫ ਐਸ ਸੀ ਬੀ ਐਸ ਸੀ ਤੱਕ ਅਸੀਂ ਤਗੜੇ ਕਮਿਊਨਿਸਟ ਸੀ, ਰੱਬ ਨੂੰ ਮੰਨਦੇ ਨਹੀਂ ਸੀ ਕਦੀ ਨਹੀਂ ਸੀ, ਔਰ ਕਦੀ ਨਹੀਂ ਅਸੀਂ ਬੜੇ ਬੜੀਆਂ ਟੁਚਕਰਾਂ ਉਠਾਉਂਦੇ ਸੀ ਭਾਈ ਜੀ, ਉਹ ਰੱਬ ਵੱਢ ਦਾ ਧੰਨੇ ਦੇ ਖੁਰ ਫਿਰਦਾ, ਰੱਬ ਪਿੱਛੇ ਪਿੱਛੇ ਸੀ, ਰੱਬ ਵੱਢ ਦਾ ਧੰਨੇ ਦੇ ਖੁਰ ਫਿਰਦਾ, ਉਹਨੇ ਕਿਹੜੀ ਕੱਛ ਪਾਈ ਸੀ, ਉਹਨੇ ਕਿਹੜੇ ਕਾਰ ਪਾਈ ਸੀ ਵੀ ਕੱਛ ਵੀ ਤਾਂ ਐਸਾ ਉਹਨੇ ਰੱਬ ਵਾਸ ਕੀਤਾ ਪ੍ਰੇਮ ਨਾ, ਅਸੀਂ ਮਤਲਬ ਆਪਣੀਆਂ ਥਿਊਰੀਆਂ ਕੱਢੀਆਂ ਸੀ ਸਾਰੀਆਂ, ਤੇ ਉਹ ਅਸੀਂ ਰੱਬ ਨੂੰ ਨਹੀਂ ਮੰਨਦੇ, ਪਰ ਮਹਾਰਾਜ ਕਹਿੰਦੇ ਹੈ ਵੀ ਰੱਬ ਹੈ, ਉਹ ਆ ਹੋਣੀ ਕਦੇ ਨਹੀਂ। ਮਹੱਲਾ ਤੀਜਾ, ਜਿਹੜਾ 63 ਸਾਲ ਦੀ ਉਮਰ ਚ ਲੱਗਾ ਔਰ ਪਹਿਲਾਂ ਕਰਮ ਕਾਂਡ ਕਰਦਾ ਰਿਹਾ, 63 ਸਾਲ ਤੱਕ ਉਹ ਗੰਗਾ ਜਾਂਦਾ ਰਿਹਾ, 63 ਸਾਲ ਤੱਕ ਉੱਥੋਂ ਬਹੁਤ ਉਹਨੂੰ ਹੋਸ਼ ਆਈ ਜਿਸ ਵੇਲੇ ਗੁਰੂ ਨਾਨਕ, ਕਿਉਂਕਿ ਗੁਰੂ ਨਾਨਕ ਦਾ ਜਿਹੜਾ ਗੁਰੂ ਅਮਰਦਾਸ ਸਾਹਿਬ ਦੇ ਘਰ ਗੁਰੂ ਅੰਗਦ ਸਾਹਿਬ, ਇਹ ਭੱਲਾ ਖੱਤਰੀ ਸੀ ਗੁਰੂ ਅਮਰਦਾਸ ਸਾਹਿਬ, ਤੇ ਗੁਰੂ ਅੰਗਦ ਸੀ ਤ੍ਰੇਣ ਖੱਤਰੀ, ਉਹ ਤ੍ਰੇਣ ਜਿਹੜਾ ਗੁਰੂ ਅੰਗਦ ਸੀ ਉਹਦੀ ਲੜਕੀ ਗੁਰੂ ਅਮਰਦਾਸ ਸਾਹਿਬ ਦੇ ਭਰਾ ਦੇ ਬੇਟੇ ਨੂੰ ਵਿਆਹੀ ਸੀ, ਇਸ ਕਰਕੇ ਗੁਰੂ ਅਮਰਦਾਸ ਸਾਹਿਬ ਦਾ ਜਿਹੜਾ ਭਰਾ ਸੀ ਉਹਦੀ ਜਿਹੜੀ ਨੂੰਹ ਸੀ ਉਹ ਸੀ ਗੁਰੂ ਅੰਗਦ ਸਾਹਿਬ ਦੀ ਲੜਕੀ, ਉਹ ਹਮੇਸ਼ਾ ਹੀ ਦੁੱਧ ਪਾ ਕੇ ਰਿੜਕਦੀ ਰਿੜਕਦੀ ਕੋਈ ਬਾਬੇ ਨਾਨਕ ਦਾ ਸ਼ਬਦ ਪੜ੍ਹਦੀ ਰਹਿੰਦੀ ਸੀ। ਅੱਜ ਤੁਹਾਨੂੰ ਅਜੀਬ ਚੀਜ਼ ਦੱਸੀਏ ਵੀ ਗੁਰੂ ਅਮਰਦਾਸ ਸਾਹਿਬ ਨੂੰ ਕਿੱਦਾਂ ਲਗਨ ਲੱਗੀ, ਉਹ ਸਦਾ ਹੀ ਦੁੱਧ ਰਿੜਕਦੀ ਰਿੜਕਦੀ, ਪਿੱਛੇ ਜ਼ਮਾਨਿਆਂ ਚ ਭਰਾਵਾਂ ਦੇ ਵਿਹੜਿਆਂ ਚ ਕੰਧਾਂ ਨਹੀਂ ਸੀ ਹੁੰਦੀਆਂ, ਇਕੱਠੇ ਘਰ ਹੁੰਦੇ ਸੀ ਅੱਗੜ ਪਿੱਛੜ, ਕਿਉਂਕਿ ਥੋੜੇ ਜਿਹੇ ਕਮਰੇ ਹੁੰਦੇ ਸੀ, ਆਪਸ ਚ ਵੰਡ ਲੈਂਦੇ ਸੀ, ਚੌਂਕੇ ਲਹਿਦਾ ਲਹਿਦਾ ਹੁੰਦੇ ਸੀ, ਪਰ ਸਾਰਾ ਬਾਕੀ ਇੱਕੋ ਇਕੱਠਾ ਹੀ ਹੁੰਦਾ ਸੀ, ਤੇ ਕਿਉਂਕਿ ਅੱਗ ਉੱਗ ਲੈਣੀ ਹੁੰਦੀ ਸੀ ਚੁੱਲ੍ਹਿਆਂ ਚ, ਉੱਧਰ ਅੱਧਰ ਡੱਬੀਆਂ ਚ ਹੁੰਦੀਆਂ ਨਹੀਂ ਸੀ, ਤੇ ਉਹ ਅੱਗ ਉੱਗ ਸਾਂਝੀ ਸਾਰਾ ਕੁਛ ਸਾਂਝਾ ਵਿਹੜੇ ਸਾਂਝੇ ਹੁੰਦੇ ਸੀ, ਉਹ ਨਾਲ ਹੀ ਦੁੱਧ ਲਿਕਦੀ ਸੀ, ਤੇ ਗੁਰੂ ਅਮਰਦਾਸ ਸਾਹਿਬ ਗੰਗਾ ਜਾਂਦੇ ਸੀ, ਬੜਾ ਅੱਛਾ ਜੀਵਨ ਸੀ, ਬਿਰਧ ਹੋ ਗਏ, 63 ਸਾਲ ਦੀ ਉਮਰ ਹੋ ਗਈ, ਔਰ ਆਣ ਕੇ ਉਹ ਆਪਣੇ ਬੈਠੀ ਸੀ ਸੁਹਾਥੜੀ ਚ ਆਪਣੇ ਚੌਂਕੇ ਚ, ਉੱਧਰ ਉਹ ਦੁੱਧ ਲਿਕ ਰਹੀ ਸੀ ਤੇ ਇੱਕ ਸ਼ਬਦ ਪੜ੍ਹ ਰਹੀ ਸੀ, ਉਹ ਸ਼ਬਦ ਪੜ੍ਹ ਰਹੀ ਸੀ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਜੋ ਜੋ ਕਿਰਤ ਚਲਾਏ ਤੂੰ ਚੱਲੀਏ, ਤੌਗੁਣ ਨਾਹੀਂ ਅੰਤ ਹਰੇ, ਚਿਤ ਚੇਤ ਸੇ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹੋ, ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟ ਸਮੂੜੇ ਕਵਨ ਗੁਣੀ ਕਾਇਆ ਆਰਣ, ਮਨ ਵਿੱਚ ਲੋਹਾ पांच अगंतित लाग रही, कोयले पाप पड़े तिस ऊपर, मान जलिया सन्नी चिंत पई, पया मनूर कंचन फिर होवे, जे घुर मिले तनिहा, एक नाम अमृत तो देवे तो नानक त्रिष्ट स देहा। मनूरो हुंदा जेड़ा सोना सड़ जाए उन्हों सन्यारा सुट छिड़ता। ये बाबे नानक का शब्द कहता की हो गया तू लखां पाप करके लखां बदचलनिया करके लखां करके तू मनूर होया पया तेरा दिल तू फिर सोना हो सकदा। सारी बाणी ना हमेशा ऑप्टिमिस्टिक व्यू लई है, कभी ढैंदियां कला च नहीं किसी भी इंसान नहीं जान दिता। लखां गुनाह कीते है, लखां कुछ होए आ, वो कहता पिछा ना मोड़ मोहडड़ा, पिछे दी अटैचमेंट दे अल ख्याल ही नहीं कर, पिछा ना मोड़ मोहडड़ा अगाह को तरह अगा देख बाकी किन्नी रही पिछे ते मिट्टी पा, जो हो गया गुरु एक ऐसा है जेड़ा तेरा मनूर पया मान है वो भी कंचन अर्गा कर देगा, पर वो देही दे अंदर आएगा। गुर पया मनूर कंचन फिर होवे, जे गुर मिले तन तन दे अंदर बारला गुरु दी, जे गुर मिले तनेहा वो की करेगा, एक नाम अमृत हो देवे उदे तेरे अंदर ही अमृत नाम दवेगा। ते नानक त्रिष्टस फिर लिखिया बॉडी त्रिष्टस देहा, इस देही दे अंदर ही तू तेरे अमृत आना, देही दे अंदर ही गुर आना। आ शब्द जिस वेले रिड़क रिड़क पढ़ रही सी ते गुरु महाराज सवेर वेले सुन के तो उन्होंने पुब्बा निकल गई, कहते पुत्र ये केदा शब्द है, कहते पिता जी भी ये आदि गुरु नानक का शब्द है। कहते बेटा तू कितों सिखिया, कहते जी जेड़ा मेरे पिता जी आस वेले उन्होंने गद्दी पे है गुरु अंगद साहब, नौजवान अवस्था सी बाबा करतारपुर तो बाद महाराज ने कहता सी लैने आ लै पोथी मेरा सारा ज्ञान, तू बड़ी मेहनत ने इन सांभिया है तू लिखिया, क्योंकि महले दूजे दे शब्द ही नहीं मिलता, उन्होंने टाइम ही नहीं सी मिलता अपनी बाणी लिखन, उन्हें सिर्फ श्लोक ही उचारे, महले दूजे दे सिर्फ श्लोक है, बाणी कोई नहीं है लम्मी, कोई पा कुछ नहीं है, उन्हें गुरु नानक की बाणी ही लिखता रहा सामता पुछता रहा। वो पोथी फिर जिस वेले लैके कहते लैने इथों भज जा आले पोथी ते अपने पिंड चल जा खंडूर, खंडूर अपने पिंड चल जा खंडूर, मेरे पुता ने तेन नहीं छड़ना, ये बड़ी ईरखा करेंगे तू इतों भज जा। वह हल्या अपने पिंड आ गया सी, लंबी कहानी है, लेकिन उतो बाद फिर जेडे लड़की सी जिस वे गद्दी बैठा वह फिर गुरु अमरदास साहब ने जिस वे शब्द सुनिया कहते बेटा केदा शब्द है, कहते जी आदि गुरु नानक का है, मेरा पिता जी उन्होंने गद्दी पे है, कहते पुत्रा मैनू लै चल उ, मैं 63 साल होर ही कम करता रहा, ये आ चीज ते नाम की अंदर देह गुर दी पया मैं मनूर हो चुका, मैनू भी इस कर्मकांड तू बचा ते मैनू लै चल। उन्होंने फिर जिस वेले उथे ले गए फिर गुरु साहब ने उन्होंने गल ना लाया सारा ला तु जान दो। इस करके 63 साल की उम्र च भी बंदा पिछे ना मोड़ पिछला नहीं देखना, असी गां नू जीत जन्म यह इहो सानू हौसला है, पिछी जिंदगी च की होया है बाणी कहती मत विचार, वह मोह अटैचमेंट सी जिनी पिछली अटैचमेंट है उन्होंने वो क्या है, पिछा ना मोड़ मोहडड़ा अगा हूं को तरह जीत जन्म अवे हवार, कहते इसे बार जन्म जित के जाती हो गया तेरी एडी उम्र होगी, साढ़े ते बच्चे गुरु है, बाल जवानी और बिरध फोन तीन अवस्था जान, कहो नानक बिन हर भजन बिरथा सब ही जान, किसी उम्र च भजन कर लो, किसी टाइम भजन कर लो, किसी टाइम भगती कर लो, इस करके साडा कोई टाइम फिक्स नहीं है, हाथ नहीं करना, प्रेमा भगती जिस वेले हो जाए ताई गुरु अमरदास साहब लाइन देख रहे ने, जे वेला वक्त विचारी है किस वेले भगते होई, किस वेले भगते होई, शब्द आया महले पंजवें दा, दिन राती आरा दो प्यारो नेमख न कीजे टी सारे बाणी च मुहावरे आउणगे, ईडियम आउणगे। दिन रात का मतलब यह नहीं भी एट ही स्ट्रैच ही लगे रहना। दिन रात एक ईडियम है, मुहावरा आम बोली है। कोई किसी नूं कहिंदा यार तू दिन रात इहो ही काम करता रहना, बोली है पंजाबी दी यार तू दिन रात इहो ही, तैनू होर कुछ नहीं सोचदा। मुहावरा इस तरह बाणी यह नहीं कहती भी एट ही स्ट्रैच तू बह जा ते बाकी सारे काम छड्ड दे। दिन रात का मतलब है दिन रात दे विच सब तो इंपोर्टेंट जिहड़ा काम है वह ज्यादा कर। निमख ना कीजे ढीला, ते दिन रात का मुहावरा है। इस करके बाणी बड़ी सौखी है। बाणी सारी च लिखिया सतगुर की सेवा अत गाखड़ी। जे बड़ी औखी सेवा है, पर नाल ही गुरु अमरदास साहब लिखते सतगुरु सेवा अत सुखाली। दो लिखे अभी फड़िया, मैं क्या फड़ो आ की चीज है सतगुरु की सेवा। असि तो पहला बड़े कहते असि पाठ करना सब कुछ करना, मैं क्या सतगुरु की सेवा गाखरी है आखण औखा सच है ना जा बड़ी मुश्किल है। मैं क्या आ की लफ्ज लिख गए सतगुरु की सेवा अत सुखाली। वह कहते अगे लफ्ज लिखे जे को करे चित लै। असी जरा हठ करते और चित नहीं लगता, प्रेमा भगती की चित लगता। जे तुसी प्यार ना नाम जपो घड़ी की सूई फिरती जाएगी। असि अभ्यास दिल्ली जो शुरू किया चित लगना ना हली औखा काम सी। असि हर वेले देखना खास करके जेड़ा मैं कैप्टन हुंदा सी मोहरी मेरी साहब तो हालत भैड़ी सी। और मैं कहना यार कदों टूटू होवे ते हटिए लाभे बैठ के ते बखेरा जप लीदा। इत्थे करी महाराज ने मैनू सबक देना भी तू जिहड़ा मोहरी बने ना हाल है मैथों सच्ची पुछो साल परमा बाकी सारा दिन मैं किन्ने किन्ने घंटे टुट ला लेना। संघ च बैठ के मेरी हर वेले बिरती रहनी यार एक टाइम नहीं खत्म होंदा क्योंकि मेरा चित पता किधर रहना सी। मेरा चित ही रहना सी लै हुण सब अभ्यास बैठे आ हुण मैं आ बाणी दी तक दसूंगा हुण मैं आ गया। महाराज कहिंदे विच हमे जपिया नाम थाए ना पाई। बंदे जिहड़ा जिहड़ा मेरे वाला काम है ए है मूंह च रेत पाऊं बड़ा मुश्किल काम है। पर मैं कहना महाराज चल तू हुण लाया मैं बथेरा लाउना भी मैं सब कुछ छड़ के चले जावा अपने मांड पिंड चले जावा। महाराज जान नहीं दिंदा जदों मैं सोचन लगदा उदू फिर कोई ना कोई संगत दा कोई ना लैण मैं मेरे नके नथ खसम हथ किरत तके जहां दाने तां खाना नानका सच है मैनू कुछ नहीं पता लगता कदों मेनू सत्ता समुद्रा तो पार लै जांदा कदी किते लै जांदा हार के हुण नवां ऐसा निसल होए आ। मैं कहिंदा चल फिर तू जो कुछ करना कर हुण जिद्दां चली जांदा कम। पर जिहड़ा आ कम है इहदे विच बंदे दी चित नहीं लगदा। जे तुसीं चित ला के भगती करो ना ते उह है सतगुरु की सेवा अत सुखाली। जे को करे चित लै। चित लाना की है भाई रे महला पहला आया हूं बाबा गुरु बाबा नानक भाई रे राम कह चित लै। चित की प्यार ना जप जिन्ना भी जप हों उन्ना जप जिन्ना जप हों जे हठ करेगा वह हठ है हठ मना है ठीठ हो जा बेशक पर यह है भी असि हठ नहीं करना। इस करके जी सतगुर की सेवा सुखाली भी बड़ी है मुश्किल भी बड़ी है। मुश्किल तद होगी जदों असी प्रेमा भगती तो भरे हो जाएंगे हठ भगती जा जाएंगे कट्टड़पुणे च आ जाएंगे उस प्रेम नहीं है। प्रेमा भगती बड़ी अजीब चीज है ये असी सारा प्रकरण पिछे कई टेपा प्रेमा भगती ते बनाई बाणी दे कढ के भी भगती की है। भगती है ही सिर्फ इको अखर ते नाम ते भगती करनी वह है कलयुग का धर्म कहो तुम भाई किर छूटे हम छुटका की हर हर जपन जपावो अपना हम मांगी भगते इक्का की। एक रब की भगती की है जपी जाना उहदे परमेश्वर दे नाम नू। और इहो ही बाबा नानक कहिंदा इक्के आख आख सबद पाख अरद उरद दिन इत काबरना नहीं है दिन रात फिर ईडियम आ गया। अभी पहला से चौंटे चके गए साडे असी क्या यार दिन रात जप के देखना जदू पता लगा भी ये दिन रात कई ऐसे जो मुहावरे लभे फिर भी जिदा तां साहब की बात जो कीजे ਕਹੋ ਨਾਨਕ ਕਿਆ ਦੀਜੇ, ਸੀਸ ਵੱਡੇ ਕਰ ਬੈਸਣ ਦੀਜੇ, ਬਿਨ ਸਿਰ ਸਿਰ ਇਹ ਕਰੀ। ਇਸ ਤਰ੍ਹਾਂ ਬਹੁਤ ਸਾਰੀਆਂ ਬਾਣੀ ਦੇ ਵਿੱਚ ਈਡੀਅਮ ਆਏ ਹੈ ਔਰ ਉਹਦਾ ਅਰਥ ਇਹ ਹੈ ਵੀ ਆਪਣੀ ਜਿਹੜੀ ਮੱਤ ਹੈ ਸਿਰ ਚੋਂ ਇਹ ਕੱਢ ਕੇ ਗੁਰੂ ਦੇ ਹਵਾਲੇ ਕਰਦੇ, ਨਹੀਂ ਤੇ ਸਿਰ ਵੱਢ ਕੇ ਵੀ ਆਪਣਾ ਸਿਰ ਵੱਢ ਕੇ ਤੇ ਇਹਦਾ ਮੂਹਰਾ ਬਣਾ ਦੇ ਅਗਲੇ ਗੁਰੂ ਨੂੰ ਬੈਠਣ ਲਈ, ਵੀ ਸਿਰ ਵੱਢ ਕੇ ਉਹ ਮੂਹਰੇ ਤੇ ਬਹਿ ਜਾਏ ਤੇ ਮੈਂ ਬਗੈਰ ਸਿਰ ਤੋਂ ਵੀ ਨਾ ਪੱਖਾ ਦਾ ਕਰਾਂ। ਕਹੀ ਹੋ ਸਕਦਾ ਇਹ ਬਾਬੇ ਨਾਨਕ ਦੀ ਹੈ, ਜੇ ਬਿਨ ਸਿਰ ਸਿਰ ਕਰੀਜੇ ਕਿਆ ਦੀਜੇ, ਮੈਂ ਕੀ ਦਵਾਂ, ਮੈਂ ਆਪਣਾ ਸਿਰ ਵੱਢ ਕੇ ਤੇ ਉਹਨੂੰ ਮੂਹਰਾ ਬੈਠਣ ਨੂੰ ਦੇ ਦਵਾਂ, ਉਹ ਮੂਹਰੇ ਤੇ ਬੈਠ ਕੇ ਤੇ ਮੈਂ ਬਗੈਰ ਸਿਰ ਤੋਂ ਪੱਖਾ ਚੱਲਦਾ, ਜਿੱਦਾਂ ਇਹਨਾਂ ਨਾਲ ਕਮਲ ਦੇ ਕੁਝਿਆਂ ਨਾਲ ਬਾਬਾ ਦੀਪ ਸਿੰਘ ਨੂੰ ਬਗੈਰ ਸਿਰ ਤੋਂ ਵੀ ਲੜਾ ਤਾ। ਕਦੀ ਹੋ ਸਕਦਾ ਵੀ ਬਗੈਰ ਸਿਰ ਤੋਂ ਕੋਈ ਬੰਦਾ ਲੜਿਆ ਹੋਵੇ? ਉਹ ਕਹਾਣੀਆਂ ਉਤਪੂਰ ਬਣਾਈਆਂ ਨਾ, ਫਿਰ ਜੀ ਉਹ ਸ਼ਹੀਦਾਂ ਦੇ ਗੁਰਦੁਆਰੇ ਕਿੱਡੀ ਦੂਰ ਆ, ਉੱਥੋਂ ਸਿਰ ਸੁੱਟਿਆ ਬਾਬੇ ਦੀਪ ਸਿੰਘ ਨਾਲ, ਪੁਜਾਰੀਆਂ ਨਾਲ ਆਪਣਾ ਅੱਡਾ ਕਾਇਮ ਕਰ ਲਈ। ਉਹ ਕਹਿੰਦਾ ਮੈਂ ਹਰਿਮੰਦਰ ਸਾਹਿਬ ਜ਼ਰੂਰ ਦਰਸ਼ਨ ਕਰਨੇ, ਸਿਰ ਮਾਰਿਆ ਉੱਥੋਂ ਤੇ ਉਹ ਹਰਿਮੰਦਰ ਸਾਹਿਬ ਉੱਥੇ ਜਾ ਕੇ ਤੇ ਸਿਰ ਡੱਗਾ ਤੇ ਉੱਥੇ ਫੋਟੋ ਲਾਈ ਬਾਬਾ ਦੀਪ ਸਿੰਘ ਦੀ, ਥੱਲੇ ਉਹ ਥਾਂ ਛੱਡਿਆ, ਇੱਥੇ ਪੈਰ ਨਹੀਂ ਰੱਖਣਾ, ਇੱਥੇ ਬਾਬਾ ਦੀਪ ਸਿੰਘ ਦਾ ਸਿਰ ਪਿਆ ਸੀ। ਇੱਕ ਬੰਨੇ ਉਹ ਪਖੰਡ, ਇੱਕ ਬੰਨੇ ਉਹ ਦੁੱਖ ਭੰਜਣੀ ਦਾ ਉਹ ਪਖੰਡ, ਵੀ ਇੱਕ ਬੰਨੇ ਬਾਬੇ ਬੁੱਢੇ ਦੀ ਬੇਰੀ ਬਣਾਈ ਹੈ, ਵੀ ਉਸ ਵੇਲੇ ਦੀ ਜੀ ਇੱਥੇ ਬੈਠ ਕੇ ਉਹ ਤਲਾਕ ਦਾ ਸੀ। ਇੱਕ ਬੰਨੇ ਲੈਚੀ ਬੇਰ ਹੈ, ਇੱਕ ਬੰਨੇ ਉਹ ਦੁੱਖ ਪੁੰਜਣੀ ਬੇਰੀ ਹੈ। ਉਹ ਸਭ ਤੋਂ ਜ਼ਿਆਦਾ ਮੈਨੂੰ ਮੇਰਾ ਦੋਸਤ ਹੈ ਡਾਕਟਰ ਬਰਾੜ, ਉੱਥੇ ਨਵੇਂ ਨਵੇਂ ਦੋਸਤ ਬਣੇ, ਉਹ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਰਿਹਾ ਤੁਹਾਨੂੰ ਗੱਲ ਦੱਸਾਂ। ਮੈਂ ਕਿਹਾ ਡਾਕਟਰ ਸਾਹਿਬ ਕੀ ਗੱਲ ਹੈ? ਕਹਿੰਦਾ ਸਭ ਤੋਂ ਜ਼ਿਆਦਾ ਮੈਂ ਕਦੀ ਜ਼ਿੰਦਗੀ ਚ ਐਡਾ ਮੋਟਾ ਚੂਹਾ ਨਹੀਂ ਦੇਖਿਆ ਜਿਹੜਾ ਕਿ ਦੁੱਖ ਭੰਜਣੀ ਦੇ ਥੱਲਿਓ ਨਿਕਲਦੇ ਮੋਟੇ ਮੋਟੇ ਚੂਹੇ। ਕਹਿੰਦਾ ਐਡਾ ਚੂਹਾ ਉੱਥੇ, ਫੇਰ ਕਹਿੰਦਾ ਵੀ ਜਿੱਥੇ ਉਹ ਡੇਹੜੀ ਚ, ਡੇਹੜੀ ਦੇ ਲਾਗੇ ਲਾਚੀ ਵੇਰ ਹੈ ਛੋਟੀ ਜੀ, ਜਿੱਥੇ ਮੱਸਾ ਸਿੰਘ ਮੱਸੇ ਦਾ ਸਿਰ ਵੱਢਣ ਲਈ ਤੇ ਉਹਨਾਂ ਨਾਲ ਘੋੜੇ ਬੰਨੇ ਸੀ ਉਸ ਵੇਲੇ, ਉਹ ਲੈਚੀ ਵੇਰ ਹੈ, ਛੋਟੇ ਛੋਟੇ ਵੇਰ ਲੱਗਦੇ ਉਹਨੂੰ ਉਹਦੇ ਥੱਲ। ਕਹਿੰਦੇ ਉਹਦੇ ਥੱਲੇ ਜਿੱਥੇ ਉਹ ਕੜਾ ਪ੍ਰਸ਼ਾਦ ਲੈ ਕੇ ਜਾਂਦੇ ਆ ਉਹਦੇ ਥੱਲੇ, ਤੇ ਉਧਰ ਦੁੱਖ ਜਿਹੜੀ ਦੁੱਖ ਭੰਜਣੀ ਬੇਰੀ ਆ, ਐਡੇ ਐਡੇ ਮੋਟੇ ਚੂਹੇ ਨਿਕਲਦੇ। ਮੈਂ ਕਿਹਾ ਸਾਰੇ ਪੁਜਾਰੀ ਆ ਜਿਹੜੇ ਕੜਾਹ ਖਾਣ ਵਾਲੇ ਆ, ਐਡੇ ਐਡੇ ਮੋਟੇ ਜੂਨਾ ਉਹੀ ਗੱਲ ਉਹ ਕੱਢੂ। ਮੈਂ ਕਿਹਾ ਮੈਂ ਵੀ ਐਰ ਕੀ ਦੇਖ ਕੇ ਆਉਣਾ, ਉਹ ਮੈਂ ਅਗਲੀ ਵਾਰ ਗਿਆ, ਮੈਂ ਵਾਕਿਆ ਹੀ ਦੇਖ ਕੇ ਆ, ਐਡਾ ਵੱਡਾ ਚੂਹਾ ਕਿਤੇ ਹੁੰਦਾ ਨਹੀਂ ਆ। ਉੱਥੇ ਸਾਰੇ ਜਿੰਨੇ ਪਰੇ ਆ ਜਿੰਨੇ ਕੜਾਹ ਦੇ, ਕਿਸੇ ਨੂੰ ਕਹਿੰਦੇ ਸੀ ਨਾ ਵੀ ਭਾਈ ਜੀ ਕੜਾਹ ਅੱਜ ਕੀ ਬਣਾਇਆ, ਤੇ ਭਾਈ ਰੋਲ ਰੋਲ ਤੇ ਉੱਠ ਕੇ ਆ, ਕਹਿੰਦਾ ਬੀਬੀ ਕੀ ਬਣਾਇਆ? ਕਹਿੰਦੀ ਭਾਈ ਸਾਹਿਬ ਜੀ ਦਾਲ ਬਣਾਈ ਆ। ਕਹਿੰਦਾ ਸਾਨੂੰ ਕੀ? ਫਿਰ ਅਗਲੇ ਦਿਨ ਉਹਨਾਂ ਨੇ ਕੜਾਹ ਬਣਾਇਆ ਤੇ ਉਹ ਕਹਿੰਦੇ ਭਾਈ ਸਾਹਿਬ ਜੀ ਕੜਾਹ ਬਣਾਇਆ, ਤੇ ਕਹਿੰਦਾ ਤੁਹਾਨੂੰ ਕੀ? ਵੀ ਮੈਂ ਇਕੱਲੇ ਨੂੰ ਇਹ ਤਾਂ ਕਹਿਣ ਡਿਆ ਵੀ ਭਾਈ ਕੜਾਹ ਦੇ ਐਸੀ ਇਹਨਾਂ ਨੂੰ ਅਫੈਕਸ਼ਨ ਹੈ, ਇਹਨਾਂ ਦਾ ਕੜਾਹ ਦੇਖਿਆ ਨੀ ਸਾਰਾ ਭਾਈ ਸਾਹਿਬ ਜੀ, ਅਸੀਂ ਤਾਂ ਰੌਲਾ ਪਾ ਰਹੇ ਹਾਂ। ਸਭ ਤੋਂ ਵੱਡਾ ਸਕੈਂਡਲ ਜੋ ਅੰਮ੍ਰਿਤਸਰ ਫੜਿਆ ਗਿਆ ਉਹ ਕੜਾਹ ਪ੍ਰਸ਼ਾਦ ਦਾ ਸਕੈਂਡਲ ਹੈ। ਲੱਖਾਂ ਕਰੋੜਾਂ ਰੁਪਏ ਸਾਡੇ ਕੜਾਹ ਤੇ ਉਹਨਾਂ ਦੇ ਵਿੱਚੋਂ ਕੱਢ ਕੇ ਸਕੈਂਡਲ ਉਹ ਐਡਾ ਬਣਿਆ ਸਾਰਾ, ਉਹਨਾਂ ਨੂੰ ਹਟਾਉਣਾ ਕਿਉਂਕਿ ਪਾਵਨਾ ਇਹਨਾਂ ਨੂੰ ਛੱਡਣਾ ਨਹੀਂ ਹੈ। ਮੈਂ ਅਮੈਰੀਕਾ ਦੇ ਵਿੱਚ ਟੇਪਾਂ ਭਰਾਈਆਂ ਵੀ ਆਵਰ ਮਨੀ ਆਵਰ ਚੋਇਸ, ਇਹ ਸੰਗਤ ਦੀ ਮਨੀ ਹੈ, ਤੁਹਾਡੀ ਨਹੀਂ ਹੈ। ਆਵਰ ਮਨੀ ਆਵਰ ਚੋਇਸ, ਮੈਂ ਨਵਾਂ ਚੈਪਟਰ ਇਹਨਾਂ ਤੇ ਖੋਲਿਆ ਵੀ ਸਾਡੀ ਸੰਗਤ ਦੀ ਮਨੀ ਹੈ, ਸਾਡਾ ਚੋਇਸ ਹੈ। ਇਹ ਕਹਿੰਦੇ ਨਹੀਂ, ਯੂਅਰ ਮਨੀ ਆਵਰ ਚੋਇਸ, ਸਾਰਾ ਕਰ ਜਿੱਦਾਂ ਮਰਜ਼ੀ ਵਰਤਦੇ ਆ ਸਾਰਾ। ਮੈਂ ਕਿਹਾ ਜਿੰਨੀ ਚਿਕਰ ਗੁਰਦੁਆਰਾ ਬੋਰਡ ਐਕਟ ਹੈ ਇਹ ਲਾਹਨਤ ਹੈ ਸਿੱਖਾਂ ਦੇ ਉੱਤੇ, ਜੇ ਕਿਤੇ ਖਤਮ ਹੋ ਜਾਏ ਇਹ ਸਾਰੇ ਰੂੜੀ ਚ ਮਿਲ ਜਾਣ ਫੜ ਕੇ। ਇੱਕ ਗੁਰਦੁਆਰਾ ਐਕਟ ਹੈ ਜਿਹਨੂੰ ਬੇਚਾਰਾ ਜਸਟਿਸ ਹਰਬੰਸ ਸਿੰਘ ਆ ਮੇਰਾ ਦੋਸਤ ਚੀਫ ਜਸਟਿਸ ਇੱਥੇ ਦਾ, ਇਹਨੇ ਪੂਰਾ ਜ਼ੋਰ ਲਾਇਆ ਵੀ ਸਿੱਖਾਂ ਤੋਂ ਇਹ ਲਾਹਨਤ ਹਟ ਜਾਏ। ਗੁਰਦੁਆਰਾ ਬੋਰਡ ਐਕਟ ਇੰਨੀ ਖਰਾਬ ਚੀਜ਼ ਹੈ, ਪੰਜਾਬ ਦੇ ਵਿੱਚ ਕੋਈ ਬਿਲਡਿੰਗ ਦੇ ਵਿੱਚ ਤੁਸੀਂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਦੋ ਇਹ ਕਬਜ਼ਾ ਕਰ ਸਕਦੇ, ਲਾਹ ਹੈ ਪੰਜਾਬ ਗਵਰਨਮੈਂਟ ਦਾ। ਇਸ ਕਰਕੇ ਐਡਾ ਵੱਡਾ ਭੈੜਾ ਲਾਹ ਹੈ ਵੀ ਕੋਈ ਕਿਤੇ ਬੇਚਾਰੇ ਕਿਸੇ ਨਾ ਸੰਗਤਾਂ ਗੁਰਦੁਆਰਾ ਬਣਾਇਆ ਜਾਂ ਮਿਹਨਤ ਨਾ ਹਿਸਟੋਰੀਕਲ ਕਿਸੇ ਬਿਲਡਿੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਜਾਏ ਇਹ ਕਬਜ਼ਾ ਕਰ ਸਕਦੇ। ਮੈਂ ਬਾਬਾ ਬਾਬਾ ਚਰਨ ਸਿੰਘ ਜਿਹੜੇ ਪਹਿਲਾ ਰਾਧਾ ਸਵਾਮੀ ਸੀ, ਮੈਂ ਉਹਨਾਂ ਨੂੰ ਕੁਛ ਗੱਲਬਾਤ ਕਰਨ ਗਿਆ, ਸਾਰਾ ਕਹਿੰਦੇ ਅੱਤਵਾਦੀ। ਮੈਂ ਕਿਹਾ ਜੀ ਤੁਸੀਂ ਇੰਨੇ ਪੈਰੀ ਕਿਉਂ ਲਾਏ ਆ ਤੁਸੀਂ? ਅਸੀਂ ਕਹਿੰਦੇ ਜੀ, ਉਹ ਡਰੇ ਬੜੇ ਸੀ ਉਹਨੇ ਦਿਨ, ਕਹਿੰਦੇ ਜੀ ਅਸੀਂ ਤੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਲਓ ਸਾਡੇ ਤੇ, ਪਰ ਸਾਨੂੰ ਛੱਡੋ ਤੇ ਕਰ ਲਓ ਪ੍ਰਕਾਸ਼। ਉਹ ਬੜੇ ਸੀ ਨਾ ਅੱਤਵਾਦੀ ਉਹ ਪਿੰਡਰਾਂ ਵਾਲਿਆਂ ਨੇ, ਵੀ ਪ੍ਰਕਾਸ਼ ਕਰੋ ਜੀ ਗੁਰੂ ਗ੍ਰੰਥ ਸਾਹਿਬ ਕਿਉਂ ਨੀ ਮੰਨਦੇ। ਉਹਨਾਂ ਨੇ ਆਲੇ ਦੁਆਲੇ ਕੰਧਾਂ ਉੱਚੀਆਂ ਕੀਤੀਆਂ। ਮੈਂ ਮੇਰਾ ਲਾਗੇ ਪਿੰਡ ਹੈ ਬਾਬੇ ਵਿਕਾਰੇ ਦੇ ਬਲੜਵਾ, ਉਹ ਉਸ ਵੇਲੇ ਉਹਨਾਂ ਨੇ ਕੰਧਾਂ, ਮੈਂ ਕਿਹਾ ਬਾਬਾ ਜੀ ਤੁਸੀਂ ਇੰਨਾ? ਕਹਿੰਦੇ ਜੀ ਕੀ ਕਰੀਏ, ਅਸੀਂ ਤੇ ਪਹਿਲਾਂ ਵੀ ਕਹਿੰਦੇ ਹਾਂ ਵੀ ਅਸੀਂ ਪੋਥੀਆਂ ਤੋਂ ਬਾਣੀ ਗੁਰੂ ਨਾਨਕ ਦੀ ਦੱਸਦੇ ਹਾਂ, ਲੋਕਾਂ ਨੂੰ ਸਮਝਾਉਣੀ ਹੈ, ਪਰ ਜੇ ਅਸੀਂ ਜਾਣ ਬੁੱਝ ਕੇ ਅਸੀਂ ਗ੍ਰੰਥ ਸਾਹਿਬ ਹੀ ਪ੍ਰਕਾਸ਼ ਕਰ ਲੈਂਦੇ ਹਾਂ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਭਾਈ ਸਾਹਿਬ ਜੀ ਲਾਭ ਹੈ ਗਵਰਨਮੈਂਟ ਦਾ, ਅੱਜ ਅਸੀਂ ਪ੍ਰਕਾਸ਼ ਕਰ ਲਈਏ ਗਵਰਨਮੈਂਟ ਨੂੰ ਸਾਡੇ ਸਾਰੇ ਡੇਰੇ ਤੇ ਕਬਜ਼ਾ ਕਰ ਸਕਦੇ। ਆਹ ਦੇਖ ਗੱਲ, ਇਸ ਕਰਕੇ ਅਸੀਂ ਸਿੱਖੀ ਨੂੰ ਜਗਾ ਰਹੇ ਹਾਂ ਵੀ ਤੁਸੀਂ ਜਿਹੜਾ ਉਹ ਚੀਜ਼ ਨੂੰ ਸਮਝੋ, ਵੇਅਰ ਦੀ ਸ਼ੂ ਪਿੰਚਿਸ। ਸਾਡਾ ਸਾਰੇ ਸਿੱਖੀ ਦਾ ਬੇੜਾ ਗਰਕ ਕਿਉਂ ਹੋ ਰਿਹਾ ਹੈ? ਅਸੀਂ ਇਹਨਾਂ ਦੇ ਚੰਗਲ ਚੋਂ ਬਚ ਨਹੀਂ ਸਕਦੇ, ਸਾਡੀ ਸਾਰੀ ਸਿੱਖੀ ਦੇ ਕੇਸ ਇਹਨਾਂ ਨਾਲ ਕਾਹ ਤਖ਼ਤ ਤੇ ਪੜੇ, ਜਦਕਿ ਉਹ ਸਾਰੇ ਹੀ ਪੁਜਾਰੀ ਔਰ ਸਾਰਾ ਪੁਜਾਰੀਆਂ ਟੋਲਾ ਹੈ। ਮੈਂ ਪਹਿਲੀ ਵਾਰੀ ਅਨਾਊਂਸ ਕੀਤਾ ਪੁਜਾਰੀ ਟੋਲਾ, ਇਹ ਕੁਛ ਸਿੱਖਾਂ ਦੀ ਜੋ ਬਣਾ ਦੇਗਾ ਪ੍ਰੈਜੀਡੈਂਟ ਉਹ ਕਾਲ ਤਖ਼ਤ ਦੇ ਜਥੇਦਾਰ ਬਣ ਜਾਂਦਾ। ਅਸੀਂ ਕਹਿੰਦੇ ਸਾਰਾ ਹੀ ਉਸ ਐਕਟ ਦੇ ਹਿਸਾਬ ਦੇ ਨਾਲ ਸਿੱਖੀ ਗਰਕ ਹੋ ਰਹੀ ਹੈ। ਪੰਜਾਬ ਦੀ ਧਰਤੀ ਦੇ ਉੱਤੇ ਕੋਈ ਸੇਫ ਨਹੀਂ ਹੈ, ਕੋਈ ਇਹਨਾਂ ਤੋਂ ਬਚ ਨਹੀਂ ਸਕਦਾ। ਇਸੇ ਕਰਕੇ ਇਹਨਾਂ ਦੀ ਚੜ੍ਹ ਮੱਚ ਰਹੀ ਹੈ, ਕਿਉਂਕਿ ਭੋਲੀ ਭਾਲੀ ਸੰਗਤ ਨੂੰ ਇਸ ਐਕਟ ਦਾ ਪਤਾ ਹੀ ਨਹੀਂ ਹੈ। ਜਿੱਦਣ ਸੰਗਤ ਉੱਠ ਪਈ ਉਦਣ ਅਵਰ ਮਨੀ ਅਵਰ ਚਾਇਸ ਸਾਰਾ ਪਲਟਾ ਆ ਜਾਣਾ। ਇਸ ਕਰਕੇ ਜਿਹੜੀ ਇਹ ਚੀਜ਼ ਹੋ ਰਹੀ ਹੈ, ਇਸੇ ਕਰਕੇ ਹੋ ਰਹੀ ਹੈ ਵੀ ਅਸੀਂ ਬਾਣੀ ਤੋਂ ਬਿਲਕੁਲ ਗਿਆਨਤਾ ਹੈ। ਸਾਡਾ ਗੁਰਦੁਆਰਾ ਅੰਦਰ ਹੈ, ਦਸਵਾਂ ਦੁਆਰ ਹੈ, ਇਸੇ ਕਰਕੇ ਜਿਹੜਾ ਸਾਡਾ ਸਭ ਕੁਛ ਹੈ ਉਹ ਬਿਲਕੁਲ ਹੀ ਗੁਰੂ ਕਾਲ ਤੋਂ ਉਲਟ ਹੈ। ਉਸ ਵੇਲੇ ਸਿੱਖ ਸੰਗਤ ਚ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਜੋ ਗੁਰਦੁਆਰੇ ਚ ਹੋ ਰਹੀ ਸੀ। ਅਸੀਂ ਉਹ ਸ਼ਬਦ ਲੈ ਕੇ ਅੱਜ ਭੋਗ ਪਾਉਂਦੇ ਹਾਂ ਵੀ ਗੁਰੂ ਨਾਨਕ ਵੇਲੇ ਸੰਗਤ ਕਿੱਦਾਂ ਦੀ ਸੀ। ਉਹ ਸੀ ਸਿੱਖ ਸਭਾ ਦੇਖਿਆ ਕਾ ਭਾਉ ਗੁਰਮੁਖੇ ਸੁਣਨਾ ਸਾਰੇ ਸਿੱਖ ਬੈਠਦੇ ਸੀ, ਦੀਖਿਆ ਚ ਜਿਹੜਾ ਗੁਰਮੰਤਰ ਮਿਲਦਾ ਸੀ ਉਹਦਾ ਅਭਿਆਸ ਕਰਦੇ ਸੀ, ਤੇ ਬਾਬਾ ਨਾਨਕ ਵੀ ਆਣ ਕੇ ਵਿੱਚ ਬੈਠ ਕੇ ਤੇ ਆਪ ਨਾਮ ਨੂੰ ਆਖਦਾ ਸੀ, ਨਾਨਕ ਆਖਣੇ ਵੇਰਾ ਵੇਰ। ਨਾਨਕ ਵੀ ਫਿਰ ਬਾਰ ਬਾਰ ਉਹ ਵੀ ਨਾਮ ਜਪਦਾ ਸੀ ਨਾਨਕ। ਮਹੱਲੇ ਪਹਿਲੇ ਦਾ ਸ਼ਬਦ ਹੈ, ਸਿੱਖ ਸਭਾ ਦੇਖਿਆ ਕਾ ਭਾਉ ਗੁਰਮੁਖੇ ਸੁਣਨਾ ਸਾਚਾ ਨਾਉ ਨਾਨਕ ਆਖਣੇ ਵੇਰਾ ਵੇਰ। ਇਤ ਰੰਗੇ ਨਾਚੂ ਰੱਖ ਰੱਖ ਪੈਰ। ਨੱਚਣਾ ਵਗੈਰਾ ਜਿੱਦਾਂ ਮੀਰਾ ਬਾਈ ਨਾਲ ਨੱਚਣ ਚ ਭਗਤੀ ਕੀਤੀ ਹੈ, ਸਾਰੇ ਕ੍ਰਿਸ਼ਨ ਦੀ ਮੂਰਤੀ ਅੱਗੇ ਨੱਚਣਾ ਬੜਾ ਸੀ ਸਾਰੇ ਆਲੇ ਦੁਆਲੇ ਬਾਬੇ ਨਾਨਕ ਦੇ ਹੋ ਰਿਹਾ। ਕਹਿੰਦਾ ਮੈਂ ਨੱਚਦਾ ਨਹੀਂ ਹੈ, ਮੈਂ ਪਰਮੇਸ਼ਰ ਦਾ ਨਾਮ ਹੀ ਬਾਰ ਬਾਰ ਜਿਹੜਾ ਆਖਣਾ ਹੈ ਇਹਦੇ ਨੇ ਮੈਨੂੰ ਰੰਗ ਚੜਦਾ ਹੈ। ਇਹ ਤਰੰਗੇ ਨਾਚੂ ਰੱਖ ਰੱਖ ਪੈਰ। ਫਿਰ ਬਾਬਾ ਜਿਸ ਵੇਲੇ ਉੱਠਦਾ ਸੀ ਉਸ ਵੇਲੇ ਪੈਰਾਂ ਦੇ ਤਾਲ ਦੇ ਨਾਲ ਤੁਰਨ ਲੱਗੇ। ਜਿਸ ਵੇਲੇ ਉਹ ਤੁਰਦਾ ਸੀ ਖੱਬੇ ਤੇ ਵਾਹ ਸੱਜੇ ਤੇ ਗੁਰੂ, ਉਹ ਤੋਰ ਲੈਂਦਾ ਸੀ ਤਾਲ, ਉਹਦੇ ਨਾਲ ਉਹਦੇ ਪੈਰਾਂ ਚ ਅਨੰਦ ਸ਼ਬਦ ਵੱਜਣ ਲੱਗ ਪੈਂਦਾ ਸੀ। ਉਹ ਮਹਾਰਾਜ ਕਹਿੰਦੇ ਪੈਰੀ ਬਾਜਾ ਸਦਾ ਨਿਹਾਲ ਪੈਰੀ ਬਾਜਾ ਸਦਾ ਨਿਹਾਲ। ਫਿਰ ਬਾਬਾ ਤਪਲਾ ਕਿਹੜਾ ਵਜਾਉਂਦਾ ਸੀ ਨਾਲ ਉਸ ਬਾਜੇ ਦੇ? ਉਹ ਸੀ ਉਹਦਾ ਸਤ ਸੰਤੋਖ ਵੱਜੇ ਦੋਏ ਤਾਲ ਪੈਰੀ ਬਾਜਾ ਸਦਾ ਨਿਹਾਲ ਸਿੱਖ ਸਹਬਾ ਦੇਖਿਆ ਕਾ ਭਾਉ ਗੁਰਮੁਖੇ ਸੁਣਨਾ ਸਾਚਾ ਨਾਮ।
ਇੱਕ ਆਖਣ ਵੇਰਾ ਵੇਰ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ ਇੱਕ ਦੂਜੀ ਲੱਖ ਹੋਏ ਲੱਖ ਹੋਵੇ ਲੱਖ ਦੀਸ ਲੱਖ ਲੱਖ